ਗੌੜੀ ਮਹੱਲਾ ਪੰਜਵਾ। ਹੁਣ ਕਹਿੰਦੇ ਨੇ ਮੈਂ ਤਾਂ ਵਾਹਿਗੁਰੂ ਦਾ ਹੀ ਸੇਵਕ ਹਾਂ। ਗੌੜੀ ਰਾਗ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ, ਮੋਹਿ ਦਾਸਰੋ ਠਾਕੁਰ ਕੋ ਧਾਨ ਪ੍ਰਭ ਕਾ ਖਾਣਾ ਰਹਾਓ। ਮੋਹੇ ਹੁੰਦਾ ਮੈਂ ਆਪਣੇ ਠਾਕੁਰ ਸਵਾਮੀ ਮਾਲਕ ਵਾਹਿਗੁਰੂ ਦਾ ਤਾਂ ਦਾਸ ਹੀ ਹਾਂ ਅਤੇ ਮੈਂ ਵਾਹਿਗੁਰੂ ਦਾ ਦਿੱਤਾ ਹੋਇਆ ਹੀ ਧਾਨ ਹੁੰਦਾ ਅੰਨ ਖਾਂਦਾ, ਉਹੀ ਮੈਨੂੰ ਦਿੰਦਾ, ਮੈਂ ਉਹਦਾ ਦਿੱਤਾ ਹੋਇਆ ਹੀ ਖਾਂਦਾ, ਕਿਉਂਕਿ ਮੈਂ ਤਾਂ ਉਹਦਾ ਹੀ ਦਾਸ ਹੈ, ਹੋਰ ਤਾਂ ਕਿਤੇ ਆਸ ਹੀ ਨਹੀਂ ਲਾਈ ਹੋਈ। ਐਸੋ ਹੈ ਰੇ ਖਸਮ ਹਮਾਰਾ ਕਿਨ ਮੈਂ ਸਾਜ ਸਵਾਰਨ ਹਾਰਾ। ਕਹਿੰਦੇ ਰੇ ਹੇ ਭਾਈ, ਰੇ ਤੋਂ ਮਤਲਬ ਹੁੰਦਾ ਹੇ ਭਾਈ, ਸਾਡਾ ਜਿਹੜਾ ਮਾਲਕ ਵਾਹਿਗੁਰੂ ਇਹੋ ਜਿਹਾ ਇੱਕ ਛਿੰਨ ਦੇ ਵਿੱਚ ਹੀ ਜਗਤ ਨੂੰ ਸਾਜ ਕੇ ਪਾਲਣ ਵਾਲਾ ਹੈ, ਉਹਦੀ ਸਮਰੱਥਾ ਹੈ, ਸਾਜ ਵੀ ਲਿਆ ਅਤੇ ਪਾਲਿਆ ਵੀ। ਹੁਣ ਦੁਨੀਆਂ ਦੇ ਅੰਦਰ ਸਾਜਣਾ ਤਾਂ ਠੀਕ ਹੈ ਪਰ ਪਾਲਣਾ ਫਿਰ ਦੇਖਣਾ, ਧਿਆਨ ਦੇਖਣਾ ਕਰਕੇ ਵੀ ਕੀ ਕਰਦਾ ਕੀ ਨਹੀਂ ਕਰਦਾ। ਇਸ ਤਰ੍ਹਾਂ ਕਰਨ ਦੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਇਨਸਾਨ ਨੂੰ ਬਣਾਉਣਾ, ਪਾਲਣਾ, ਲੈਤਾ ਕਰਨੀ ਉਹਦਾ ਕਰਮ ਹੈ। ਕਾਮ ਕਰੀ ਜੇ ਠਾਕੁਰ ਭਾਵਾਂ, ਗੀਤ ਚਰਿਤ ਪ੍ਰਭ ਕੇ ਗੁਣ ਗਾਵਾਂ। ਮੈਂ ਉਹ ਕੰਮ ਕਰਦਾ ਜਿਹੜਾ ਮਾਲਕ ਵਾਹਿਗੁਰੂ ਨੂੰ ਭਾਉਂਦਾ, ਮੈਂ ਜਿਹੜਾ ਉਹ ਕੰਮ ਨਹੀਂ ਉਹਨੂੰ ਭਾਉਂਦਾ ਮੈਂ ਉਹ ਕਰਦਾ ਨਹੀਂ। ਸਤਿਗੁਰੂ ਕਹਿੰਦੇ ਤੁਸੀਂ ਵੀ ਇਸ ਤਰ੍ਹਾਂ ਹੀ ਕਰੋ, ਜਿਹੜਾ ਕੰਮ ਮਾਲਕ ਨੂੰ ਭਾਉਂਦਾ ਹੋਵੇ ਉਹ ਕੰਮ ਤੁਸੀਂ ਕਰੋ, ਪਰ ਜਿਹੜਾ ਕੰਮ ਉਹਨੂੰ ਨਹੀਂ ਪਾਉਂਦਾ ਉਹ ਤੁਸੀਂ ਕੰਮ ਨਾ ਕਰੋ। ਬਸ ਇਹੀ ਗੱਲ ਹੁੰਦੀ, ਇਹੀ ਇੱਕ ਵੱਡੀ ਚੀਜ਼ ਹੈ ਕਿ ਉਹਨਾਂ ਨੂੰ ਕੀ ਪਾਉਂਦਾ ਇਹ ਬਹਿ ਕੇ ਆਪਾਂ ਗੁਰਸਿੱਖਾਂ ਨੇ ਦੇਖਣਾ। ਹੁਣ ਅੱਜ ਦਾ ਜਿਹੜਾ ਗੁਰਸਿੱਖ ਹੈ ਇਹਦਾ ਦਿਮਾਗ ਇੰਨਾ ਤੇਜ਼ ਹੋ ਗਿਆ ਹੈ ਅੱਜ ਦੇ ਦੁਨੀਆ ਦਾ, ਪੜ੍ਹ ਲਿਖ ਕਾਹਦਾ ਗਿਆ, ਮਾੜੇ ਚੁੰਝਾਂ ਇੰਨੀਆਂ ਤਿੱਖੀਆਂ ਹੋ ਗਈ। ਜੇ ਸਤਿਗੁਰੂ ਕੋਈ ਕਹਿੰਦੇ ਆਹ ਕਰਨਾ ਨਹੀਂ ਆਹ ਨਹੀਂ ਐ ਨਹੀਂ, ਇਹ ਸਤਿਗੁਰੂ ਦੇ ਵਿੱਚ ਆਪਣੀ ਬੁੱਧੀ ਲੜਾਉਣ ਲੱਗ ਜਾਂਦਾ ਨਾਲ ਹੀ, ਇਹ ਗੱਲ ਤਾਂ ਐਂ ਨਹੀਂ ਜੀ, ਇਹ ਤਾਂ ਐਂ ਨਹੀਂ ਕਰਕੇ ਫਿਰ ਉਹ ਮਹਾਰਾਜ ਦੀ ਕੀਤੀ ਹੋਈ ਗੱਲ ਕੱਟ ਦਿੰਦਾ। ਇਹ ਜਦੋਂ ਕੱਟ ਦਿੰਦਾ ਤਾਂ ਉੱਥੋਂ ਕੰਮ ਖਰਾਬ ਹੋ ਜਾਂਦਾ। ਸਤਿਗੁਰੂ ਕਹਿੰਦੇ ਪਰ ਮੈਂ ਤਾਂ ਉਹੀ ਕਰਦਾ ਜਿਹੜਾ ਉਹਨੂੰ ਚੰਗਾ ਲੱਗਦਾ, ਮੈਂ ਦੂਜਾ ਕੰਮ ਕਰਦਾ ਹੀ ਨਹੀਂ। ਗੀਤ ਚਰਿਤ ਪ੍ਰਭ ਕੇ ਗੁਣ ਗਾਵਾਂ, ਵਾਹਿਗੁਰੂ ਦੇ ਚਰਿੱਤਰਾਂ ਨੂੰ ਗੀਤਾਂ ਰਾਹੀਂ ਮੈਂ ਗਾਉਂਦਾ ਅਤੇ ਵਾਹਿਗੁਰੂ ਦੇ ਗੁਣਾਂ ਨੂੰ ਵੀ ਗਾਉਂਦਾ, ਜਿਹੜੇ ਉਹਨੇ ਕੌਤਕ ਕੀਤੇ ਨੇ ਮੈਂ ਉਹਨਾਂ ਨੂੰ ਵੀ ਗਾਉਂਦਾ। ਸਰਨ ਪਰਿਓ ਠਾਕੁਰ ਵਜ਼ੀਰਾ ਤਿਨਾ ਦੇਖ ਮੇਰਾ ਮਨ ਧੀਰਾ। ਠਾਕੁਰ ਹੁੰਦਾ ਸਵਾਮੀ, ਪਰਮਾਤਮਾ ਦੇ ਵਜ਼ੀਰ ਜੋ ਮਹਾਤਮਾ ਨੇ ਉਹਨਾਂ ਦੀ ਸ਼ਰਣੀ ਪਿਆ ਅਤੇ ਉਹਨਾਂ ਦਾ ਦਰਸ਼ਨ ਦੇਖ ਕੇ ਮੇਰਾ ਮਨ ਧੀਰਜ ਨੂੰ ਪ੍ਰਾਪਤ ਹੁੰਦਾ। ਏਕ ਟੇਕ ਏਕੋ ਆਧਾਰਾ ਜਨ ਨਾਨਕ ਹਰ ਕੀ ਲਾਗਾ ਕਾਰਾ। ਮਨ ਕਰਕੇ ਇੱਕ ਦੀ ਓਟ ਹੈ ਅਤੇ ਤਨ ਕਰਕੇ ਵੀ ਇੱਕ ਦਾ ਆਸਰਾ ਹੈ। ਮਹਾਰਾਜ ਕਥਨ ਕਰਦੇ ਨੇ ਮੈਂ ਤਾਂ ਹਰੀ ਦੀ ਭਗਤੀ ਰੂਪੀ ਕਾਰ ਵਿੱਚ ਹੀ ਲੱਗ ਗਿਆ, ਭਗਤੀ ਦੇ ਵਿੱਚ ਹੀ ਸਾਰਾ ਕੁਛ ਆ ਜਾਂਦਾ। ਸੋ ਜਿਵੇਂ ਸੰਸਾਰ ਦੇ ਲੋਕ ਜਿਤਨਾ ਹੀ ਮਰਜ਼ੀ ਕਈ ਕੁਛ ਕਰਦੇ ਨੇ ਪਰ ਮਹਾਰਾਜ ਕਹਿੰਦੇ ਭਗਤ ਬਰਾਬਰ ਔਰ ਨਾ ਕੋਈ, ਭਗਤ ਦੇ ਬਰਾਬਰ ਕੋਈ ਵੀ ਨਹੀਂ ਹੋ ਸਕਦਾ, ਕਿਉਂਕਿ ਭਗਤ ਸਾਰਿਆਂ ਤੋਂ ਹੀ ਉੱਤੇ ਹੁੰਦਾ, ਕਿਉਂਕਿ ਉਹਦੇ ਕੋਲ ਜਿਹੜੀ ਚੀਜ਼ ਆ ਉਹ ਹੋਰ ਕਿਸੇ ਕੋਲ ਹੈ ਨਹੀਂ। ਦੁਨਿਆਵੀ ਬੰਦੇ ਕੋਲ ਬੁੱਧੀ ਹੈ ਪਰ ਬੁੱਧੀ ਨੂੰ ਆਤਮਾ ਲਾਈਟ ਦਿੰਦੀ ਹੈ, ਭਗਤਾਂ ਕੋਲ ਆਤਮਾ ਹੈ, ਆਤਮਾ ਸਾਰਿਆਂ ਨਾਲੋਂ ਵੱਡੀ ਚੀਜ਼ ਹੈ। ਬੁੱਧੀ ਵਾਲਾ ਬੰਦਾ ਉੱਥੇ ਤੱਕ ਪਹੁੰਚ ਨਹੀਂ ਸਕਦਾ ਜਿੱਥੇ ਤੱਕ ਆਤਮਕ ਪਹੁੰਚ ਜਾਂਦਾ, ਆਤਮਕ ਸਭ ਤੋਂ ਵੱਡਾ, ਆਤਮਕ ਗਿਆਨੀ ਵੱਡਾ ਹੁੰਦਾ। ਫਿਰ ਬੁੱਧੀ ਵਾਲਿਆਂ ਨੂੰ ਕਹੀਏ ਸਿਮਰਨ ਕਰਕੇ ਤੁਸੀਂ ਵੀ ਆਤਮਕ ਗਿਆਨੀ ਬਣ ਜਾਓ, ਉਹ ਉੱਥੇ ਤੱਕ ਜਾਣਾ ਨਹੀਂ ਚਾਹੁੰਦੇ, ਕਿਉਂਕਿ ਬੁੱਧੀ ਦੀ ਜਿਹੜੀ ਹਉਮੈ ਹੁੰਦੀ ਇਨਸਾਨ ਨੂੰ ਹੋ ਹੀ ਜਾਂਦੀ ਅਤੇ ਮੇਰੀ ਬੁੱਧੀ ਬਹੁਤ ਜ਼ਿਆਦਾ ਹੈ। ਪਰ ਬੁੱਧੀ ਤਾਂ ਇੱਕ ਕਿਤੇ ਤੱਕ ਸੀਮਤ ਹੱਦ ਵਿੱਚ ਬੁੱਧੀ ਰਹਿੰਦੀ ਹੈ, ਬਸ ਬੁੱਧੀ ਦਾ ਦਾਇਰਾ ਬਹੁਤ ਛੋਟਾ ਹੁੰਦਾ, ਉਦੋਂ ਅੱਗੇ ਨਹੀਂ ਇਹ ਵੱਧ ਸਕਦੀ। ਇੱਕ ਡਾਕਟਰ ਡਾਕਟਰੀ ਵਿੱਚ ਅੱਗੇ ਤੋਂ ਅੱਗੇ ਕੋਰਸ ਕਰ ਸਕਦਾ, ਡਿਪਲੋਮੇ ਕਰ ਸਕਦਾ, ਭਾਵ ਜਾਂ ਕਹਿ ਲਓ ਐਮ ਡੀ ਡੀ ਐਮ ਅੱਗੇ ਹੋਰ ਕੁਛ ਕਰ ਲਓ, ਪਰ ਉਹ ਜੇ ਉਹਨੂੰ ਕਹੀਏ ਵੀ ਤੂੰ ਇੰਜੀਨੀਅਰ ਬਣ ਜਾ ਵੀ ਇਹ ਦੱਸ, ਉਹ ਕਹਿੰਦਾ ਇਹ ਲਾਈਨ ਨਹੀਂ ਆਪਣੀ। ਇੱਕ ਇੰਜੀਨੀਅਰ ਨੂੰ ਜੇ ਕਹੀਏ ਤੂੰ ਡਾਕਟਰੀ ਕਰ ਲੈ ਵੀ ਡਾਕਟਰੀ ਵੀ ਸਾਨੂੰ ਦੱਸ, ਉਹ ਕਹਿੰਦਾ ਇਹ ਮੈਨੂੰ ਨਹੀਂ ਆਉਂਦੀ, ਉਹਨੂੰ ਉਹ ਨਹੀਂ ਪਤਾ। ਪਰ ਜਿਹੜਾ ਬੁੱਧੀਮਾਨ ਬੰਦਾ ਉਹ ਇੱਕੋ ਹੀ ਚੀਜ਼ ਸਿੱਖ ਸਕਦਾ ਜਾਂ ਦੋ ਵੱਧ ਤੋਂ ਵੱਧ ਸਿੱਖ ਲਵੇਗਾ, ਪਰ ਜਿਹੜਾ ਹੈ ਮਨੁੱਖ ਆਤਮਕ ਗਿਆਨੀ ਹੈ, ਬ੍ਰਹਮ ਗਿਆਨੀ ਹੈ, ਉਹ ਸਾਰਾ ਹੀ ਕੁਛ ਜਾਣਦਾ ਹੁੰਦਾ, 14 ਵਿਦਿਆ ਦਾ ਮਾਲਕ ਹੁੰਦਾ, ਵਿਦਿਆ ਤਾਂ ਉਹਦੇ ਲਈ ਕੋਈ ਖਾਸ ਗੱਲ ਹੀ ਨਹੀਂ ਹੁੰਦੀ, ਸਭ ਕੁਛ ਜਾਣਦਾ। ਉਹ ਕੀ ਨਹੀਂ ਜਾਣਦਾ, ਉਹ ਸਾਰਾ ਕੁਛ ਹੀ ਜਾਣਦਾ। ਇਸ ਕਰਕੇ ਉਹ ਆਤਮਿਕ ਗਿਆਨੀ ਬੁੱਧੀਮਾਨ ਨਾਲੋਂ ਵੱਡਾ ਹੁੰਦਾ। ਅਤੇ ਬੁੱਧੀਮਾਨ ਬੁੱਧੀ ਜਿਹੜੀ ਇੱਕ ਲਿਮਿਟ ਵਿੱਚ ਜਾ ਕੇ ਫਿਰ ਮੁੱਕ ਜਾਂਦੀ, ਬੁੱਧੀ ਉੱਥੇ ਜਵਾਬ ਦੇ ਜਾਂਦੀ। ਜਿੱਥੇ ਬੁੱਧੀ ਜਵਾਬ ਦੇ ਜਾਂਦੀ ਉੱਥੇ ਆਤਮਕ ਗਿਆਨੀ ਦੀ ਤਾਂ ਗੱਲ ਹੀ ਸ਼ੁਰੂ ਹੁੰਦੀ ਹੈ। ਉਹਨਾਂ ਦਾ ਆਪਸ ਵਿੱਚ ਤਾਂਹੀਓ ਕਹਿੰਦੇ ਭਗਤਾਂ ਅਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਉਹਨਾਂ ਦਾ ਜੋੜ ਤਾਂਹੀਓ ਨੂੰ ਬਣਦਾ ਕਿਉਂਕਿ ਬ੍ਰਹਮ ਗਿਆਨ ਵਿੱਚ ਤਦਾਕਾਰ ਹੋਇਆ ਹੁੰਦਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਰਨ ਪਰਿਓ ਠਾਕੁਰ ਵਜ਼ੀਰਾ ਤਿਨਾ ਦੇਖ ਮੇਰਾ ਮਨ ਧੀਰਾ। ਠਾਕੁਰ ਸਵਾਮੀ ਪਰਮਾਤਮਾ ਦੇ ਵਜ਼ੀਰ ਜੋ ਮਹਾਤਮਾ ਨੇ, ਇਹ ਅੱਜ ਕਲੀਅਰ ਕੀਤਾ ਮਹਾਰਾਜ ਨੇ ਆਪਾਂ ਨੂੰ। ਸਰਨ ਪਰਿਓ ਠਾਕੁਰ ਵਜ਼ੀਰਾ, ਠਾਕੁਰ ਪਰਮੇਸ਼ਰ ਪਰਮਾਤਮਾ ਦੇ ਵਜ਼ੀਰ ਜੋ ਮਹਾਤਮਾ ਨੇ, ਉਹਨਾਂ ਦੀ ਸ਼ਰਣੀ ਪਿਆ ਹਾਂ ਮੈਂ। ਤਿਨਾਂ ਦੇਖ ਮੇਰਾ ਮਨ ਧੀਰਾ, ਅਤੇ ਉਹਨਾਂ ਦਾ ਦਰਸ਼ਨ ਦੇਖ ਕੇ ਮੇਰਾ ਮਨ ਟਿਕਾਓ ਵਿੱਚ ਆ ਗਿਆ, ਧੀਰਜ ਵਿੱਚ ਆ ਗਿਆ। ਕਿਉਂਕਿ ਸੰਸਾਰੀ ਬੰਦਾ ਤਾਂ ਆਪ ਹੀ ਨਹੀਂ ਵਿਚਾਰਾ ਟਿਕਿਆ ਹੋਇਆ, ਉਹ ਤਾਂ ਆਉਂਦਾ ਬਹਿੰਦਾ ਦੌੜਦਾ ਫਾਇਦਾ, ਜੇ ਕਿਤੇ ਬੈਠ ਵੀ ਗਿਆ ਤਾਂ ਮਨ ਭੱਜਿਆ ਰਹਿੰਦਾ। ਅਤੇ ਜਿਹੜੇ ਰੱਬ ਦੇ ਪਿਆਰੇ ਆਤਮਕ ਗਿਆਨੀ ਨੇ, ਉਹ ਜਦੋਂ ਇੱਕ ਵਾਰ ਟੇਕ ਕੇ ਬੈਠ ਗਏ, ਬਸ ਉਹ ਟਿਕਾਓ ਵਿੱਚ ਹੀ ਹੋ ਜਾਂਦੇ ਨੇ, ਮੁੜ ਕੇ ਹਿਲਦੇ ਹੀ ਨਹੀਂ। ਜਦੋਂ ਟਿਕੇ ਹੋਏ ਨੂੰ ਦੇਖੀਏ ਤਾਂ ਮਨ ਟਿਕਦਾ, ਜਦੋਂ ਹਿਲਦੇ ਹੋਏ ਨੂੰ ਦੇਖੀਏ ਤਾਂ ਮਨ ਹਿਲਦਾ, ਚੰਚਲ ਹੋ ਜਾਂਦਾ। ਟਿਕਾਓ ਵਿੱਚ ਹੀ ਟਿਕਾਓ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਇਹ ਚੀਜ਼ ਬਹੁਤ ਮੇਰੇ ਮਨ 'ਚ ਕਈ ਵਾਰ ਗੱਲ ਆਈ ਸੀ। ਪੰਗਤੀਆਂ ਪੜ੍ਹ ਕੇ ਤਾਂ ਅਸੀਂ ਹਮੇਸ਼ਾ ਹੀ ਸਹਿਜ ਪਾਠ ਅਖੰਡ ਵਿੱਚ ਪਾਠ ਕਰਦੇ ਹਾਂ ਜਾਂ ਪਹਿਲਾਂ ਮਹਾਂਪੁਰਖਾਂ ਦੀ ਕਥਾ ਸੁਣਦੇ ਹਾਂ, ਕਦੇ ਦਿਮਾਗ 'ਚ ਹੀ ਨਹੀਂ ਆਇਆ। ਆਪਾਂ ਗ੍ਰੰਥੀ ਸਿੰਘ ਨੂੰ ਕਹਿੰਦੇ ਮਹਾਰਾਜ ਦਾ ਵਜ਼ੀਰ ਹੈ। ਵਜ਼ੀਰ ਜਿਹੜਾ ਹੁੰਦਾ ਉਹ ਸਲਾਹਕਾਰ ਹੁੰਦਾ ਜਾਂ ਉਹ ਵਜ਼ੀਰ ਦੀ ਪਦਵੀ 'ਤੇ ਹੁੰਦਾ। ਪਰ ਗ੍ਰੰਥੀ ਸਿੰਘ ਜਿਹੜੇ ਪਹਿਲਾਂ ਹੁੰਦੇ ਸੀ ਉਹ ਗ੍ਰੰਥੀ ਸਿੰਘ ਹੁਣ ਨਹੀਂ ਹੈਗੇ, ਇਹ ਵੀ ਫਰਕ ਹੁੰਦਾ। ਹੁਣ ਵਜ਼ੀਰ ਤਾਂ ਕਹਿੰਦੇ ਬਾਬਾ ਬੁੱਢਾ ਜੀ ਵਜ਼ੀਰ ਸੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲ ਬਹਿੰਦੇ ਤਾਬਿਆ, ਉਹਨਾਂ ਵਰਗਾ ਵਜ਼ੀਰ ਕਿਹਨੇ ਹੋਣਾ। ਛੇ ਸਰੂਪਾਂ ਤੱਕ ਵਜ਼ੀਰੀ ਕੀਤੀ ਉਹਨਾਂ ਨੇ। ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵੀ ਉਹ ਬੈਠੇ, ਨੌਵੇਂ ਪਾਤਸ਼ਾਹ ਦੇ ਸੱਤਵੇਂ ਪਾਤਸ਼ਾਹ ਦੇ ਵੀ ਦਰਸ਼ਨ ਉਹਨਾਂ ਨੇ ਕੀਤੇ ਹੋਏ ਨੇ, ਕਿਉਂਕਿ ਉਦੋਂ ਛੋਟੀ ਉਮਰ ਵਿੱਚ ਸੀ। ਇਸ ਕਰਕੇ ਹੈ ਕਿ ਬਾਬਾ ਬੁੱਢਾ ਜੀ ਵਰਗੇ ਵਜ਼ੀਰ ਹੋਣ ਤਾਂ ਫਿਰ ਕੀ ਕਮੀ ਹੈ। ਤਾਂ ਜਦ ਵਜ਼ੀਰ ਤਾਂ ਵਿਚਾਰਾ ਬਿਲਕੁਲ ਹੀ, ਅੱਜ ਦਾ ਵਜ਼ੀਰ ਜਿਹੜਾ ਉਹ ਕੱਪੜਿਆਂ ਦਾ ਵਜ਼ੀਰ ਹੀ ਆ ਬਸ, ਉਹਦੇ ਕੋਲ ਕੱਪੜੇ ਆ, ਉਹਦੇ ਕੋਲ ਅਵਸਥਾ ਹੈ ਹੀ ਨਹੀਂ। ਸਤਿਗੁਰੂ ਕਹਿੰਦੇ ਜੇ ਵਜ਼ੀਰ ਗੁਰੂ ਗ੍ਰੰਥ ਸਾਹਿਬ ਦਾ ਬਣਨਾ ਤਾਂ ਉਨੀ ਉੱਚੀ ਅਵਸਥਾ ਵੀ ਹੋਣੀ ਚਾਹੀਦੀ। ਉਹੋ ਜਿਹੇ ਵਜ਼ੀਰ ਤਿਨਾਂ ਦੇਖ ਮੇਰਾ ਮਨ ਧੀਰਾ, ਉਹਨਾਂ ਨੂੰ ਦੇਖ ਕੇ ਮੇਰਾ ਮਨ ਧੀਰਜ ਸਹਿਤ ਹੁੰਦਾ। ਮਹਾਰਾਜਾ ਰਣਜੀਤ ਸਿੰਘ ਵੇਲੇ ਗ੍ਰੰਥੀ ਸਿੰਘ ਜੀ ਹੋਏ ਨੇ ਭਾਈ ਬੁੱਧ ਸਿੰਘ ਜੀ, ਬਹੁਤ ਅਭਿਆਸੀ ਪੁਰਸ਼, ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨ ਵਾਲੇ। ਤਾਂ ਉਦੋਂ ਇੱਕ ਸਿਪਾਹੀ ਤੋਂ ਦੂਜਾ ਸਿਪਾਹੀ ਝਗੜੇ 'ਚ ਮਾਰਿਆ ਗਿਆ। ਮਹਾਰਾਜਾ ਰਣਜੀਤ ਸਿੰਘ ਜੀ ਕਹਿਣ ਲੱਗੇ ਵੀ ਇਹਨੂੰ ਫਾਂਸੀ ਲਾ ਦਿਓ, ਗਲਤੀ ਕੀਤੀ ਇਹਨੇ। ਉਹ ਜਿਹੜਾ ਸਿਪਾਹੀ ਸੀ ਉਹ ਦੌੜ ਕੇ ਜਾ ਕੇ ਭਾਈ ਬੁੱਧ ਸਿੰਘ ਕੋਲ ਚਲਿਆ ਗਿਆ ਗੁਰੂ ਘਰ ਦੇ ਵਿੱਚ। ਕਹਿੰਦਾ ਭਾਈ ਸਾਹਿਬ ਜੀ, ਮੈਂ ਗਲਤੀ ਨਾਲ, ਮੇਰੇ ਮਨ 'ਚ ਮਾਰਨ ਦੀ ਇੱਛਾ ਨਹੀਂ, ਝਗੜੇ 'ਚ ਅਚਾਨਕ ਗਲਤ ਥਾਂ ਸੱਟ ਵੱਜ ਗਈ, ਉਹ ਚੜ੍ਹਾਈ ਕਰ ਗਿਆ, ਤੁਸੀਂ ਬਚਾਓ। ਮਹਾਰਾਜਾ ਰਣਜੀਤ ਸਿੰਘ ਇਹਨੇ ਨੂੰ ਕਾਫੀ ਸਿਪਾਹੀ ਲੈ ਕੇ ਜਦੋਂ ਉੱਥੇ ਪਹੁੰਚੇ, ਭਾਈ ਬੁੱਧ ਸਿੰਘ ਜੀ ਗੁਰੂ ਘਰ 'ਚੋਂ ਬਾਹਰ ਆਏ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਘੋੜੇ ਤੋਂ ਉੱਤਰ ਕੇ ਆ ਕੇ ਭਾਈ ਸਾਹਿਬ ਦੇ ਗੋਡੀ ਹੱਥ ਲਾ ਕੇ ਫਤਿਹ ਬੁਲਾਉਂਦੇ ਨੇ। ਭਾਈ ਸਾਹਿਬ ਜੀ ਕੀ ਹੁਕਮ ਹੈ? ਉਹ ਤੁਹਾਡੇ ਕੋਲ ਆਇਆ ਇੱਥੇ, ਉਹਨੇ ਸਿਪਾਹੀ ਮਾਰਤਾ। ਭਾਈ ਸਾਹਿਬ ਜੀ ਕਹਿੰਦੇ, ਭਾਈ ਸਾਹਿਬ ਮੈਂ ਇਹਨੂੰ ਪੁੱਛ ਲਿਆ ਭਈ ਉਹ ਜਿਹੜਾ ਬੰਦਾ ਨਾ ਅਚਾਨਕ ਉਹ ਤੋਂ ਬੰਦਾ ਮਰਿਆ, ਉਹਨੇ ਜਾਣ ਬੁੱਝ ਕੇ ਨਹੀਂ ਮਾਰਿਆ, ਮਾਰਨਾ ਨਹੀਂ ਸੀ ਚਾਹੁੰਦਾ, ਪਰ ਉਹ ਗਲਤ ਥਾਂ ਸੱਟ ਜਿਵੇਂ ਸਿਰ 'ਚ ਵੱਜ ਜੇ ਅਚਾਨਕ ਚੜ੍ਹਾਈ ਕਰ ਗਿਆ। ਮੇਰੀ ਜਾਚੇ ਤਾਂ ਉਹਨੂੰ ਛੱਡ ਦਿਓ, ਉਹਨੂੰ ਨੌਕਰੀ ਦੇ ਦਿਓ, ਕੋਈ ਗੱਲ ਨਹੀਂ, ਉਹਦੇ ਬਾਲ ਬੱਚੇ। ਮਹਾਰਾਜਾ ਰਣਜੀਤ ਸਿੰਘ ਨੇ ਹੱਥ ਜੋੜ ਕੇ ਕਿਹਾ ਸਾਰਿਆਂ ਨੂੰ ਭਈ ਜਦੋਂ ਸੱਚੀ ਸਰਕਾਰ ਗੁਰੂ ਗ੍ਰੰਥ ਸਾਹਿਬ ਦੇ ਵਜ਼ੀਰ ਨੇ ਫੈਸਲਾ ਦੇ ਤਾਂ ਮੈਂ ਕੌਣ ਹੁੰਦਾ ਫਾਂਸੀ ਦੇਣ ਵਾਲਾ। ਉਸੇ ਵਕਤ ਉਸ ਸਿਪਾਹੀ ਦੀ ਫਾਂਸੀ ਕੈਂਸਲ ਕਰਤੀ ਉਹਨਾਂ ਨੇ, ਅਤੇ ਨਾਲੇ ਡਿਊਟੀ 'ਤੇ ਆਨ ਕਰ ਲਿਆ, ਉੱਥੇ ਹਾਜ਼ਰ ਹੋ ਗਿਆ। ਇਸ ਤਰ੍ਹਾਂ ਹੁੰਦਾ ਗੁਰੂ ਗ੍ਰੰਥ ਸਾਹਿਬ ਦੇ ਵਜ਼ੀਰ ਦੀ ਜਿਹੜੀ ਆ ਨਾ ਹੈਸੀਅਤ, ਉਹ ਬਹੁਤ ਵੱਡੀ ਆ। ਸੋ ਜਿਵੇਂ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਸ਼ਾਂ ਕੋਲ ਅਸੀਂ ਜਾਂਦੇ, ਮੈਂ ਜਿਹਦੇ ਬਾਰੇ ਵੀ ਬੇਨਤੀ ਕਰਨੀ, ਬਾਬਾ ਜੀ ਇਹਨਾਂ ਦੇ ਔਲਾਦ ਨਹੀਂ, ਅੱਛਾ ਭਾਈ ਕਰਦੇ ਅਰਦਾਸ, ਬਾਬਾ ਜੀ ਇਹਨੂੰ ਆਹ ਦੁੱਖ ਆ, ਚੰਗਾ ਭਾਈ ਹੋ ਜੂ ਠੀਕ। ਬਾਬਾ ਜੀ ਆਹ ਮੈਂ 2 ਸਾਲ ਬੇਨਤੀਆਂ ਸੰਗਤ ਦੀਆਂ ਕਰਦਾ ਰਿਹਾ, ਉਦੋਂ ਗੁਰਦੁਆਰਾ ਮੋਤੀ ਬਾਗ ਸਾਹਿਬ ਨੌਵੇਂ ਪਾਤਸ਼ਾਹ ਦੇ ਸਥਾਨ ਤੇ ਸੇਵਾ ਸੀ ਆਪਣੀ। ਮੈਂ ਇੱਕ ਦਿਨ ਬਾਬਾ ਜੀ ਨੂੰ ਬੇਨਤੀ ਕੀਤੀ, ਬਾਬਾ ਜੀ ਮੈਂ ਜਿਹੜੀ ਵੀ ਤੁਹਾਨੂੰ ਬੇਨਤੀ ਕਰਦਾ ਤੁਸੀਂ ਫੱਟ ਮੰਨ ਲੈਂਦੇ ਹੋ, ਫਿਰ ਤੁਸੀਂ ਕਈ ਵਾਰ ਉੱਠ ਕੇ ਸੜਕ ਤੱਕ ਛੱਡਣ ਜਾਂਦੇ ਹੋ, ਕਈ ਵਾਰ ਅੱਗੇ ਲੈਣ ਜਾਂਦੇ ਹੋ, ਮੇਰੇ 'ਚ ਇਹੋ ਜਿਹੀ ਕਿਹੜੀ ਚੀਜ਼ ਹੈ, ਮੈਂ ਤਾਂ ਕੋਈ ਕਮਾਈ ਵੀ ਨਹੀਂ ਕੀਤੀ ਹੋਈ। ਬਾਬਾ ਜੀ ਕਹਿਣ ਲੱਗੇ, ਭਾਈ ਤੁਸੀਂ ਮਹਾਰਾਜ ਦੇ ਵਜ਼ੀਰ ਹੋ, ਮੈਂ ਮਹਾਰਾਜ ਦੇ ਵਜ਼ੀਰ ਦਾ ਹੁਕਮ ਨਹੀਂ ਮੋੜ ਸਕਦਾ। ਮੈਨੂੰ ਬਹੁਤ ਹੀ ਜਿਵੇਂ ਸ਼ਰਮ ਆਉਂਦੀ ਬੰਦੇ ਨੂੰ, ਸ਼ਰਮ ਆਈ। ਮੈਂ ਕਿਹਾ ਇਹ ਤਾਂ ਮੈਂ ਫਿਰ ਦੁਰਵਰਤੋਂ ਕਰ ਰਿਹਾ ਵਜ਼ੀਰੀ ਦੀ। ਤਾਂ ਉਸ ਵਕਤ ਬਾਬਾ ਜੀ ਨੇ ਅਹਿਸਾਸ ਮੈਨੂੰ ਕਰਾਇਆ ਵੀ ਪੰਥ ਦੀ ਕਹਿੰਦੇ ਚੜ੍ਹਦੀ ਕਲਾ ਉਦੋਂ ਹੋਣੀ ਹੈ ਜਦੋਂ ਰਾਗੀ ਗ੍ਰੰਥੀ ਪਾਠੀ ਇਹਨਾਂ ਸਾਰਿਆਂ ਦਾ ਸਤਿਕਾਰ ਸੰਗਤ ਕਰਨ ਲੱਗ ਪਈ ਜਿਵੇਂ ਵਜ਼ੀਰ ਦਾ ਸਤਿਕਾਰ ਕਰੇਗਾ। ਇਹ ਵੀ ਜੀਵਨ ਵਾਲੇ ਜਦੋਂ ਹੋ ਜਾਣਗੇ, ਕਹਿੰਦੇ ਉਦੋਂ ਕੌਮ ਦੀ ਚੜ੍ਹਦੀ ਕਲਾ ਹੋਣੀ ਨਹੀਂ, ਉਦੋਂ ਤੱਕ ਕੌਮ ਦੀ ਚੜ੍ਹਦੀ ਕਲਾ ਹੋਣੀ ਨਹੀਂ ਭਾਈ, ਕਿਉਂਕਿ ਲੋਕ ਬਾਣੀ ਪੜ੍ਹਨ ਵਾਲਿਆਂ ਦਾ ਤਾਂ ਨਿਰਾਦਰ ਕਰੀ ਜਾਂਦੇ, ਜੇ ਕੋਈ ਗਾਣੇ ਗਾਉਣ ਵਾਲਾ ਆ ਜਾਏ ਉਹ ਸਿਹਰੇ ਪਾਈ ਜਾਣਗੇ ਉਹਨੂੰ, ਉਹਨੂੰ ਜੀ ਜੀ ਕਰਦੇ ਫਿਰਦੇ ਆ ਗੰਦੇ ਗਾਣੇ ਗਾਉਣ ਵਾਲੇ ਨੂੰ, ਅਤੇ ਕੀਰਤਨੀਆਂ ਨੂੰ ਕਹਿੰਦੇ ਮੰਗਤੇ ਆ ਗਏ। ਆਮ ਲੋਕ ਇੱਥੇ ਇਹੀ ਕਹਿੰਦੇ ਆ ਗਏ ਮੰਗਤੇ ਇਕੱਠੇ ਹੋ ਕੇ ਪੰਜਾਬ ਤੋਂ, ਮੈਂ ਆਪ ਸੁਣਦਾ ਲੋਕਾਂ ਨੂੰ, ਔਰ ਸਾਨੂੰ ਉੱਥੇ ਜਾ ਕੇ ਲੋਕ ਦੱਸਦੇ ਵੀ ਹੁੰਦੇ ਸੀ ਰਾਗੀ ਜਿੱਥੇ, ਕਹਿੰਦੇ ਸਾਨੂੰ ਤਾਂ ਬਾਹਰ ਮੰਗਤੇ ਹੀ ਗਿਣਦੇ ਨੇ। ਅੱਜ ਆਪਾਂ ਜੇ ਸਾਰੇ ਸੰਤਾਂ ਨੂੰ ਅਤੇ ਸਾਰੇ ਰਾਗੀ ਅਤੇ ਕਥਾਵਾਚਕਾਂ ਨੂੰ ਕਹਿ ਦਈਏ ਨਾ ਵੀ ਬਾਹਰ ਨਹੀਂ ਆਉਣਾ ਕਿਸੇ ਨੇ, ਸਭ ਪੰਜਾਬ 'ਚ ਬੈਠੋ, ਇੱਕ ਮਹੀਨੇ ਵਿੱਚ ਚੀਕਾਂ ਨਿਕਲ ਜਾਣੀਆਂ ਸਭ ਦੀਆਂ, ਇਹਨਾਂ ਕਰਕੇ ਹੀ ਤੁਸੀਂ ਬਚੇ ਹੋਏ ਹੋ। ਇੰਨਾ ਪ੍ਰਚਾਰ ਜਿੰਨਾ ਇਹਨਾਂ ਨੇ ਕੀਤਾ ਆ ਕੇ, ਠੀਕ ਆ ਕਈਆਂ ਦੇ ਜੀਵਨ ਮਾੜੇ ਨਿਕਲ ਜਾਂਦੇ ਨੇ, ਆਪਣੇ ਧੀਆਂ ਪੁੱਤਾਂ ਵਿੱਚੋਂ ਆਪਣੇ ਦੋ ਨਿਆਣੇ ਦੋਨੇ ਹੀ ਮਾੜੇ ਆ, ਆਪਣੇ ਕਿਹੜਾ ਨਿਆਣੇ ਬ੍ਰਹਮ ਗਿਆਨੀ ਸਾਰਿਆਂ ਦੇ, ਤਿੰਨ ਨਿਆਣੇ ਤਾਂ ਤਿੰਨੇ ਹੀ ਵਿਗੜੇ ਆ, ਕਿਸੇ ਦਾ ਇੱਕ ਠੀਕ ਆ, ਉਸ ਤਾਂ ਸਾਨੂੰ ਪਤਾ ਹੀ, ਸਾਰੇ ਰੋਂਦੇ ਹੀ ਆ ਕੇ ਸਾਡੇ ਬੱਚੇ ਵਿਗੜ ਗਏ, ਕੋਈ ਇੱਕ ਅੱਧਾ ਹੀ ਅਮਰ ਛਕਦਾ। ਇਸੇ ਤਰ੍ਹਾਂ ਹੀ ਹੁੰਦਾ, ਸਾਰੇ ਬ੍ਰਹਮ ਗਿਆਨੀ ਨਹੀਂ ਹੁੰਦੇ, ਸਾਰਿਆਂ ਦੇ ਜੀਵਨ ਉੱਚੇ ਨਹੀਂ ਹੋ ਸਕਦੇ, ਪਰ ਫਿਰ ਵੀ ਮੈਂ ਇੱਕ ਗੱਲ ਕਹਿੰਦਾ ਕਿ ਮੂੰਹ 'ਚ ਬਾਣੀ ਤਾਂ ਪੈਂਦੀ ਆ, ਪੜ੍ਹਦਾ ਤਾਂ ਹੈ, ਰਾਗ ਵਿੱਦਿਆ ਤਾਂ ਗਾਉਂਦਾ, ਬਾਣੀ ਤਾਂ ਪੜ੍ਹਦਾ ਨਾ, ਅਸੀਂ ਉਹਦਾ ਸਤਿਕਾਰ ਵੀ ਕਰਦੇ ਹਾਂ, ਪਰ ਅਸੀਂ ਬਾਣੀ ਦਾ ਸਤਿਕਾਰ ਪਹਿਲਾਂ ਕਰਨਾ, ਜਿਹੜਾ ਉਹਦੇ ਬਾਣਾ ਪਾਇਆ ਹੋਇਆ ਉਹਦਾ ਸਤਿਕਾਰ ਪਹਿਲਾਂ ਕਰਨਾ। ਇਹ ਗੱਲ ਬਾਰੇ ਆਪਾਂ ਸੰਗਤ ਨੇ ਵਿਚਾਰਨਾ ਹੈ ਕਿ ਆਪਾਂ ਨੇ ਗੁਰੂ ਕੇ ਵਜ਼ੀਰਾਂ ਦੀ, ਰਾਗੀ ਪਾਠੀ ਗ੍ਰੰਥੀ ਸਾਰਿਆਂ ਦਾ, ਲੋਕ ਇੱਥੇ ਨਰਾਦਰੀ ਕਰੀ ਜਾਂਦੇ ਰਹਿੰਦੇ ਨੇ, ਨਰਾਦਰ ਨਾ ਕਰੋ। ਜਿਹਨੇ ਵਾਹਿਗੁਰੂ ਕਿਹਾ, ਜਿਹਨੇ ਨਾਮ ਜਪਿਆ ਹੈ ਉਹਦਾ ਨਰਾਦਰ ਨਹੀਂ ਕਰਨਾ ਹੈ, ਜਿਹਨੇ ਕੀਰਤਨ ਕੀਤਾ ਹੈ ਠੀਕ ਆ, ਉਹ ਆਪਣੀ ਕੀਤੀ ਆਪੇ ਪਾਵੇਗਾ, ਜੇ ਉਹ ਗਲਤੀ ਕਰੇਗਾ ਤਾਂ ਉਹ ਗੁਰੂ ਸਾਹਿਬ ਸਜ਼ਾ ਦੇਣਗੇ, ਕਿਉਂਕਿ ਉਹ ਮਸੰਦਾਂ ਨੂੰ ਦਿੱਤੀ ਹੋਈ ਸੀ ਸਜ਼ਾ ਮਹਾਰਾਜ ਨੇ, ਚੇਤੋ ਮਸੰਦ ਨੂੰ ਸਾਹਮਣੇ ਖੜਾ ਕੇ ਨਾ ਤੀਰ ਮਾਰਿਆ ਸੀ ਮੱਥੇ 'ਚ, ਕਹਿੰਦੇ ਲੈ ਇੱਥੇ ਹੀ ਭਲਾ ਕਰਦੇ ਤੇਰਾ, ਫਿਰ ਮਸੰਦਾਂ ਨੂੰ ਸਾੜ ਕੇ ਭਲਾ ਵੀ ਕੀਤਾ। ਵਜ਼ੀਰ ਗਲਤੀ ਕਰੂ, ਰਾਗੀ ਗ੍ਰੰਥੀ ਗਲਤੀ ਕਰੂ, ਸਜ਼ਾ ਗੁਰੂ ਗ੍ਰੰਥ ਸਾਹਿਬ ਆਪ ਦੇਣਗੇ ਉਹਨੂੰ। ਹਾਂ ਠੀਕ ਆ, ਆਪਾਂ ਜੇ ਮਾੜਾ ਦੇਖੀਏ ਤਾਂ ਤਿਆਗ ਕਰ ਦਿਓ, ਬਾਹਲਾ ਹੀ ਮਾੜਾ ਹੋ ਜਾਂਦੇ, ਕਈ ਜੀਵਨ ਦੇ ਡਿੱਗ ਪੈਂਦੇ ਨੇ, ਪਰ ਜੇ ਆਪਾਂ ਕਹੀਏ ਕਿ ਸਾਰੇ ਬ੍ਰਹਮ ਗਿਆਨੀ ਹੋ ਜਾਣ, ਇਹ ਵੀ ਨਹੀਂ ਹੋ ਸਕਦਾ, ਉਹਨਾਂ ਉੱਚਾ ਜੀਵਨ ਨਹੀਂ ਜਾਂਦਾ, ਉਹ ਕੋਸ਼ਿਸ਼ ਤਾਂ ਬੜੀ ਕਰਦੇ ਨੇ, ਕਿਸੇ ਦਾ ਮਨ ਨਹੀਂ ਕਰਦਾ ਹੁੰਦਾ ਕਿ ਮੈਂ ਮਾੜਾ ਕੰਮ ਕਰਾਂ ਗਲਤ ਕੰਮ ਕਰਾਂ, ਪਰ ਉਹਦੀ ਪਰਾਲਬਧ ਹੁੰਦੀ ਜਾਂ ਉਹ ਤੋਂ ਗਲਤੀ ਹੋ ਜਾਂਦੀ ਤਾਂ ਮਨ ਕਾਬੂ 'ਚ ਨਹੀਂ ਹੈ, ਉਹਦੀ ਗਲਤੀ ਵੀ ਹੈ। ਕਈਆਂ ਦਾ ਨਿਸ਼ਾਨਾ ਮਾਇਆ ਹੀ ਹੁੰਦੀ ਹੈ, ਮਾਇਆ ਪਿੱਛੇ ਦੌੜਦੇ ਜ਼ਿਆਦਾ। ਇਸ ਤਰ੍ਹਾਂ ਹੈ ਕਿ ਜਿਵੇਂ ਅੱਜ ਸਤਿਗੁਰੂ ਨੇ ਆਪਾਂ ਨੂੰ ਕਿਹਾ, ਸਰਨ ਪਰਿਓ ਠਾਕੁਰ ਵਜ਼ੀਰਾ, ਤਿੰਨਾਂ ਦੇਖ ਮੇਰਾ ਮਨ ਤੀਰਾ। ਸਵਾਮੀ ਪਰਮਾਤਮਾ ਦੇ ਵਜ਼ੀਰ ਜੋ ਮਹਾਤਮਾ ਗੁਰਮੁਖ ਪਿਆਰੇ ਨੇ, ਉਹਨਾਂ ਦੀ ਸ਼ਰਣੀ ਪਿਆ। ਭਾਈ ਗੁਰਦਾਸ ਜੀ ਨੂੰ ਪਹਿਲੇ ਹੈੱਡ ਗ੍ਰੰਥੀ ਲਾਇਆ ਮਹਾਰਾਜ ਨੇ ਸ੍ਰੀ ਅਕਾਲ ਤਖਤ ਸਾਹਿਬ ਦਾ, ਇਹ ਵੱਡੇ ਵੱਡੇ ਗੁਰਮੁਖ ਪਿਆਰਿਆਂ ਨੇ ਸੇਵਾਵਾਂ ਲੱਗੀਆਂ ਹੋਈਆਂ ਨੇ। ਜਦੋਂ ਸੱਤੇ ਬਲਵੰਡੇ ਹੁਣ ਜਵਾਬ ਦੇ ਗਏ ਸੀ, ਗੁਰੂ ਸਾਹਿਬ ਜੀ ਨੇ ਆਪ ਕੀਰਤਨ ਕੀਤਾ ਸੀ ਹਰਿਮੰਦਰ ਸਾਹਿਬ ਦੇ ਵਿੱਚ। ਇਸੇ ਪ੍ਰਕਾਰ ਹੀ ਜਦੋਂ ਪੰਡਿਤ ਜਵਾਬ ਦੇ ਗਿਆ ਕਥਾ ਕਰਨ ਤੋਂ, ਤਾਂ ਉਦੋਂ ਗੁਰੂ ਸਾਹਿਬ ਨੇ ਆਪ ਕਥਾ ਕੀਤੀ, ਕਹਿੰਦੇ ਮੈਂ ਅੱਜ ਤੋਂ ਕਥਾ ਦੀ ਦਾਤ ਵੀ ਗੁਰਸਿੱਖਾਂ ਨੂੰ ਹੀ ਦੇ ਦਿੱਤੀ ਹੈ, ਅਤੇ ਨਾਲ ਕੀਰਤਨ ਦੀ ਦਾਤ ਵੀ ਸ਼ੁਰੂ ਤੋਂ ਲੈ ਕੇ ਜਿਵੇਂ ਸੀ ਇਹਨਾਂ ਕੋਲ ਭਾਈ ਮਰਦਾਨਾ ਜੀ ਕੋਲ, ਉਹ ਫਿਰ ਗੁਰਸਿੱਖਾਂ ਨੂੰ ਹੀ ਦੇ ਦਿੱਤੀ, ਕਿਉਂ ਸੱਤੇ ਬਲਵੰਡੇ ਉਹਨਾਂ ਨੇ ਜਵਾਬ ਦੇ ਦਿੱਤਾ ਸੀ। ਇਹ ਗੱਲ ਆਪਾਂ ਨੇ ਬਹੁਤ ਸੀਰੀਅਸ ਲੈਣੀ ਆ ਵੀ ਆਪਾਂ ਬਾਣੀ ਪੜ੍ਹਨ ਵਾਲਿਆਂ ਨੂੰ ਨਰਾਦਰੀ ਦਾ ਅੱਖਰ ਨਹੀਂ ਬੋਲਣਾ, ਬਾਣੀ ਪੜ੍ਹਨ ਵਾਲਿਆਂ ਨੂੰ ਵੀ ਸਮਝ ਲੈਣਾ ਚਾਹੀਦਾ ਕਿ ਸਾਡੀ ਜਿਹੜੀ ਵਜ਼ੀਰੀ ਆ ਉਹ ਕਿੱਡੀ ਕੁ ਵੱਡੀ, ਕਿੰਨਾ ਕੁ ਵੱਡਾ ਅਹੁਦਾ ਮਿਲਿਆ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਦੀ, ਇਹ ਜਿਹੜੀ ਵੱਡੀ ਸੇਵਾ, ਸੇਵਾਵਾਂ ਦੀ ਵੀ ਸੇਵਾ ਮਿਲੀ ਹੋਈ ਹੈ, ਇਉਂ ਆਦਰ ਸਤਿਕਾਰ ਨਾਲ ਸੇਵਾ ਕਰਨ। ਏਕ ਟੇਕ ਏਕੋ ਆਧਾਰਾ, ਜਨ ਨਾਨਕ ਹਰ ਕੀ ਲਾਗਾ ਕਾਰਾ, ਮਨ ਕਰਕੇ ਇੱਕ ਦੀ ਓਟ ਹੈ ਅੰਦਰੋਂ, ਤਨ ਕਰਕੇ ਵੀ ਇੱਕ ਦਾ ਆਸਰਾ, ਸਰੀਰ ਕਰਕੇ ਵੀ ਆਸਰਾ ਹੀ ਲਿਆ ਹੋਇਆ। ਹੁਣ ਸਤਿਗੁਰੂ ਮਹਾਰਾਜ ਕਥਨ ਕਰਦੇ ਨੇ, ਮੈਂ ਤਾਂ ਵਾਹਿਗੁਰੂ ਦੀ ਭਗਤੀ ਰੂਪੀ ਕਾਰ ਵਿੱਚ ਹੀ ਲੱਗ ਗਿਆ, ਕਿਉਂਕਿ ਮੈਨੂੰ ਪਤਾ ਹੈ ਕਿ ਸਾਰੀ ਦੁਨੀਆ ਅੱਜ ਭੱਜੀ ਫਿਰਦੀ। ਕਾਹਦੇ ਲਈ? ਚਾਹੇ ਕੋਈ ਬੰਦਾ ਕੋਈ ਵੀ ਕੰਮ ਕਰਦਾ, ਉਹ ਦੋ ਗੱਲਾਂ ਦੀ ਇੱਛਾ ਹੁੰਦੀ ਹੈ, ਇੱਕ ਮੈਨੂੰ ਵਡਿਆਈ ਮਿਲੇ, ਇੱਕ ਪੈਸਾ ਮਿਲੇ, ਤਿੰਨੀ। ਜਾਂ ਕਹਿੰਦੇ ਸੁੱਤ ਬਿੱਤ ਲੋਕ ਈਖਣਾ, ਤੀਨੀ ਸੁੱਤ ਪੁੱਤਰ ਮਿਲ ਜੇ, ਬਿੱਤ ਧਨ ਮਿਲ ਜੇ। ਲੋਕਾਂ 'ਚ ਤਿੰਨ ਚੀਜ਼ਾਂ ਹੀ ਵਡਿਆਈ ਮੰਗਦਾ, ਤੀਜੀ ਚੀਜ਼ ਵਡਿਆਈ ਹੋ ਗਈ। ਜਾਂ ਕੋਈ ਇਹ ਮੰਗਦਾ ਚੰਗਾ ਬੰਦਾ ਧਰਮ ਅਰਥ ਕਾਮ ਮੋਖ ਮਿਲ ਜੇ। ਉਹਨਾਂ ਤੋਂ ਉੱਪਰਲੇ ਜਿਹੜੇ ਮੰਗਦੇ ਨੇ, ਉਹ ਮੰਗਦੇ ਨੇ ਜਨਮ ਪਦਾਰਥ ਤਾਂ ਮਿਲਿਆ ਹੀ ਹੋਇਆ, ਉਹ ਮੰਗਦੇ ਨੇ ਪ੍ਰੇਮ ਪਦਾਰਥ, ਨਾਮ ਪਦਾਰਥ, ਗਿਆਨ ਪਦਾਰਥ, ਬਾਅਦ ਵਿੱਚ ਮੁਕਤੀ ਹੋ ਜੇ, ਮੁਕਤ ਪਦਾਰਥ। ਇਸ ਤੋਂ ਵੀ ਉੱਪਰ ਜਿਹੜੇ ਉਹ ਕਹਿੰਦੇ ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਇਹ ਸਾਰੀਆਂ ਚੀਜ਼ਾਂ ਸਿਰਫ ਨਾਮ ਨਾਲ ਹੀ ਮਿਲ ਜਾਂਦੀਆਂ। ਜਿਹੜੀਆਂ ਚੀਜ਼ਾਂ ਦੇ ਲੋਕ ਜ਼ੋਰ ਲਾਉਂਦੇ ਨੇ, ਬੇਈਮਾਨੀ ਕਰਦੇ, ਹੇਰਾ ਫੇਰੀ, ਸਮਗਲਿੰਗ ਕਰਦੇ ਨੇ, ਕੋਈ ਕੁਛ ਕਰਦੇ ਨੇ, ਮੈਨੂੰ ਇੰਨੇ ਕਰੋੜ ਦਾ ਫਾਇਦਾ, ਇੰਨੇ ਲੱਖਾਂ ਦਾ, ਸਭ ਜੇਲ੍ਹਾਂ 'ਚ ਬੈਠੇ ਨੇ ਉਹ, ਕਿਉਂਕਿ ਉਹ ਗਲਤੀਆਂ ਕਰਕੇ ਮੁੜ ਕੇ ਜੇਲ੍ਹ 'ਚ ਸਾਰੀ ਜ਼ਿੰਦਗੀ ਉੱਥੇ ਹੀ ਸੜੀ ਜਾਣਾ, ਬਾਹਰ ਹੀ ਨਹੀਂ ਆ ਸਕਣਾ। ਅਤੇ ਸਤਿਗੁਰੂ ਕਹਿੰਦੇ ਵੀ ਇੰਨਾ ਤਾਂ ਤੂੰ 1,25,000 ਮੂਲ ਮੰਤਰ ਕਰ ਲੈਂਦਾ, ਮਾਇਆ ਦੇ ਊਈਂ ਢੇਰ ਲਾ ਦੇਣੀ ਸੀ, ਪੁੱਠੇ ਕੰਮ ਕਰਨ ਦੀ ਲੋੜ ਹੀ ਕੀ ਸੀ ਤੈਨੂੰ। ਮੈਂ ਕਹਿੰਦਾ ਵੀ ਇੱਕ ਮਾਲਾ ਇੱਕ ਟਾਈਮ 'ਤੇ ਤੜਕੇ ਪੂਰੇ 4 ਵਜੇ ਬਹਿ ਕੇ 40 ਦਿਨ ਇੱਕ ਮਾਲਾ ਸਿਰਫ ਕਰਦੇ, ਮਰਿਆਦਾ ਨਾਲ ਏਸੀ ਇਸ਼ਨਾਨ ਕਰਕੇ, ਦੇਗ ਬਣਾ ਕੇ, ਆਰੰਭ ਕਰਕੇ, ਸਿਰਫ ਇੱਕ ਮਾਲਾ ਮੂਲ ਮੰਤਰ ਦੀ। 40 ਦਿਨ ਲੱਛਮੀ ਸਾਹਮਣੇ ਖੜੀ ਹੋ ਜਾਂਦੀ ਆ ਕੇ, ਬੋਲ ਵੀ ਕੀ ਚਾਹੀਦਾ। ਸਿਰਫ ਇੱਕ ਮੂਲ ਮੰਤਰ ਦੀ ਮਾਲਾ ਇੰਨਾ ਚਮਤਕਾਰ ਦਿਖਾ ਦਿੰਦੀ। ਵਿਸ਼ਵਾਸ ਦੀ ਗੱਲ ਹੈ, ਮੈਂ ਤਾਂ ਵੈਸੇ ਗੱਲ ਕੀਤੀ ਹੈ, ਪਰ ਇਹ ਹੈ ਕਿ ਮਹਾਰਾਜ ਕਹਿੰਦੇ ਨੇ ਮੈਂ ਜੇ ਤੂੰ ਨਿਰਿਛਿਤ ਹੋ ਕੇ ਮੂਲ ਮੰਤਰ ਕਰੇ ਨਾ, ਮੈਂ ਤੈਨੂੰ ਸਾਰਾ ਹੀ ਕੁਛ ਦੇ ਦਿਆਂ, ਬ੍ਰਹਮ ਗਿਆਨ ਹੀ ਦੇ ਦਿਆਂ ਤੈਨੂੰ। ਭਾਈ ਗੋਪਾਲੇ ਨੇ ਜਪਜੀ ਸਾਹਿਬ ਸੁਣਾਇਆ ਸੀ, ਜਦ ਮਹਾਰਾਜ ਤਾਂ ਗੁਰਤਾ ਗੱਦੀ ਦੇਣ ਲੱਗੇ, ਉਹ ਭਾਈ ਕਹਿੰਦਾ ਮੈਨੂੰ ਘੋੜਾ ਤੇ ਕਾਠੀ ਦੇ ਦਿਓ। ਉਹ ਵਿਚਾਰਾ ਉੱਥੇ ਖੜਾ ਸੀ, ਉਹਦਾ ਮਿਆਰ ਥੱਲੇ ਸੀ, ਉਹਦੀ ਸੋਚਣੀ ਥੱਲੇ ਸੀ, ਉਹ ਘੋੜੇ ਦੀ ਕਾਠੀ ਤੇ ਘੋੜੇ ਉੱਤੇ ਹੀ ਬੈਠਾ ਬਸ। ਸਤਿਗੁਰੂ ਕਹਿੰਦੇ ਜਪਜੀ ਸਾਹਿਬ ਦੇ ਬਦਲੇ ਮੈਂ ਇਹਨੂੰ ਸਿੱਖ ਨੂੰ ਗੁਰਤਾ ਗੱਦੀ ਹੋਈ ਦੇ ਦਈਏ। ਦੇਖੋ ਜਪਜੀ ਸਾਹਿਬ ਕਿੱਡਾ ਵੱਡਾ, ਉਹਦੀ ਕਿੰਨੀ ਕਦਰ ਹੈ। ਆਪਾਂ ਵੀ ਕਰਕੇ ਜਪਜੀ ਸਾਹਿਬ ਦਾ ਪਾਠ, ਮਹਾਰਾਜ ਜੀ ਸਾਨੂੰ ਕੰਮਾਂ ਕਾਰਾਂ 'ਚ ਮਿਲ ਜੇ ਸਫਲਤਾ, ਸਾਡੇ ਨਿਆਣੇ ਪਾਸ ਹੋ ਜਾਣ, ਸਾਡਾ ਬਸ ਕਿਉਂ ਮੰਗਦੇ ਹੋ? ਮੰਗ ਕੇ ਹੀ ਤਾਂ ਆਪਾਂ ਕੰਮ ਖਰਾਬ ਕੀਤਾ। ਉਹ ਤਾਂ ਦੇਣ ਨੂੰ ਫਿਰਦਾ ਸੀ ਤਿੰਨਾਂ ਲੋਕਾਂ ਦਾ ਰਾਜ, ਇਹ ਮੰਗਦਾ ਨਿਆਣਾ ਪਾਸ ਹੋ ਜੇ। ਕਿੰਨੀ ਕੀ ਜੀ ਗੱਲ! ਇੱਕ ਪਾਸੇ ਕਿਸੇ ਨੂੰ ਜੇ ਆਪਾਂ ਦੁਕਾਨਦਾਰ ਨੂੰ ਹੀਰਾ ਦੇ ਕੇ ਕਹੀਏ, ਹੀਰਾ $1,00,000 ਦਾ ਵੀ ਹੋ ਸਕਦਾ, ਆਪਾਂ ਉਹਨੂੰ ਹੀਰਾ ਦੇ ਕੇ ਕਹੀਏ 2 ਚੌਕਲੇਟਾਂ ਦੇਈ ਬਈ, ਲਓ ਜੀ, ਪਾਤੀ ਕਦਰ ਹੀਰੇ ਦੀ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਬਾਣੀ ਪੜ੍ਹ ਕੇ ਆਪਾਂ ਮੰਗਦੇ ਨਹੀਂ, ਕੀ ਜੀ ਚੀਜ਼ ਮੰਗ ਲੈਂਦੇ। ਰੱਬ ਨੂੰ ਵੀ ਹਾਸਾ ਹੀ ਆਉਂਦਾ, ਨਾਲੇ ਉਹਨੂੰ ਅਫਸੋਸ ਵੀ ਹੁੰਦਾ ਵੀ ਮੂਰਖ ਹੀ ਰਿਹਾ ਵਿਚਾਰਾ, ਇਹਨੂੰ ਸਮਝ ਨਹੀਂ ਹੈ ਮੈਂ ਕਿੱਡੀ ਦਾਤ ਦੇ ਰਿਹਾ ਤੈਨੂੰ, ਨਾਮ ਜਪ ਕੇ ਮੰਗਣਾ ਹੀ ਨਹੀਂ। ਜਿਹੜਾ ਬੰਦਾ ਬਾਣੀ ਪੜ੍ਹ ਕੇ ਕੁਛ ਵੀ ਨਹੀਂ ਮੰਗਦਾ, ਸੱਚੇ ਪਾਤਸ਼ਾਹ ਨੂੰ ਇੱਕ ਕਹਿੰਦਾ ਸਿੱਖੀ ਦਿਓ, ਨਾਮ ਦਿਓ, ਬਸ ਉਹ ਕਾਮਯਾਬ ਹੋ ਗਿਆ। ਜਿਹਨੇ ਸਿਰਫ 2 ਦਾਤਾਂ ਮੰਗੀਆਂ, 2 ਦਾਤਾਂ ਦੇ ਮਗਰ ਸਾਰੀਆਂ ਹੀ ਆ ਜਾਂਦੀਆਂ, ਸਿੱਖੀ ਦੇ ਮਗਰ ਅਤੇ ਨਾਮ ਦੇ ਮਗਰ।